ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਵਿਸ਼ਵ ਸ਼ਾਂਤੀ ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਚੌਪਈ ਪਾਤਸ਼ਾਹੀ ਦਸਵੀਂ ਦਾ ਇਹ ਪ੍ਰਯੋਗ ਸਮਾਗਮ ਚੱਲ ਰਿਹਾ ਹੈ, ਸਤਿਗੁਰੂ ਜੀ ਦੀ ਕਿਰਪਾ ਨਾਲ ਭਾਗਾਂ ਵਾਲੇ ਜੀ ਆਪਣੇ ਘਰਾਂ ਦੇ ਕੰਮਾਂ ਕਾਜਾਂ ਨੂੰ ਸੰਕੋਚਦੇ ਹੋਏ ਇਸ ਨੂੰ ਵੱਡਾ ਔਰ ਆਪਣੇ ਨਿੱਜ ਦਾ ਕੰਮ ਸਮਝ ਕੇ ਇੱਥੇ ਹਾਜ਼ਰੀ ਭਰ ਰਹੇ ਨੇ, ਜਿੱਥੇ ਗੁਰਬਾਣੀ ਪੜ੍ਹਨ ਦਾ ਸਤਿਗੁਰੂ ਜੀ ਦਾ ਹੁਕਮ ਮੰਨਣ ਦਾ ਸਾਨੂੰ ਇਹ ਲਾਹਾ ਪ੍ਰਾਪਤ ਹੋ ਰਿਹਾ, ਸਤਿਗੁਰੂ ਦਰਸ਼ਨ ਦਾ, ਸਾਧ ਸੰਗਤ ਦਾ ਔਰ ਬਹੁਤ ਕੁਛ ਨਵਾਂ ਸਿੱਖਣ ਦਾ ਵੀ ਇੱਥੇ ਸਾਨੂੰ ਅਵਸਰ ਪ੍ਰਾਪਤ ਹੁੰਦਾ ਹੈ। ਹੁਕਮ ਹੋਇਆ ਹੈ ਚੌਪਈ ਬਾਰੇ ਆਪ ਜੀ ਨਾਲ ਕੁਛ ਵਿਚਾਰਾਂ ਮੈਂ ਸਾਂਝੀਆਂ ਕਰਾਂ। ਸਤਿਗੁਰੂ ਜੀ ਦੀ ਬਖਸ਼ੀ ਹੋਈ ਬੁੱਧੀ ਅਨੁਸਾਰ ਮੈਂ ਆਪ ਜੀ ਦੇ ਸਨਮੁਖ ਕੁਛ ਅਰਜ਼ਾਂ ਕਰਾਂਗਾ। ਜਿਨ੍ਹਾਂ ਕੋਲ ਪੋਥੀਆਂ ਹੈ ਨੇ ਉਹ ਕਿਰਪਾ ਕਰਕੇ ਇਸ ਦਾ ਆਖਰੀ ਪੰਨਾ ਜਿਹੜਾ ਉਹ ਕੱਟ ਲਓ, ਅੱਠ ਪੰਨਾ। ਇੱਥੇ ਅੜਿੱਲ ਉਚਾਰਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਇਸ ਅੜਿੱਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਸ ਗ੍ਰੰਥ ਦੇ ਮਹਾਤਮ ਦੀ ਗੱਲ ਕਰਦੇ ਨੇ। ਗ੍ਰੰਥ ਕਿਹੜਾ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰਦੇ ਹਾਂ ਕਿ ਜਿੱਥੇ ਸਾਰੀ ਚੌਪਈ ਸਮਾਪਤ ਹੁੰਦੀ ਹੈ ਉੱਥੇ ਪਾਠ ਹੈ ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਭੂਪ ਮੰਤਰੀ ਸੰਵਾਦੇ ਚਾਰ ਸੈ ਚਾਰ ਚਰਿੱਤਰ ਸਮਾਪਤਮ ਮਸਤ ਸੁਭ ਮਸਤ। ਇਹ ਪਾਠ ਹੈ, ਇਸ ਦਾ ਭਾਵ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਰਚਿਤ ਪਵਿੱਤਰ ਬਾਣੀ ਦਸਮ ਸ੍ਰੀ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿਹੜੇ ਤ੍ਰਿਆ ਚਰਿੱਤਰ ਨੇ ਇਹ 404 ਚਰਿੱਤਰ ਜਿਹੜਾ ਹੈ ਉਹਦਾ ਇਹ ਆਖਰੀ ਭਾਗ ਹੈ ਇਹ ਚੌਪਈ। ਇੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਗੱਲ ਕੀਤੀ ਹੈ ਕਿ ਸੁਣੈ ਗੁੰਗ ਜੋ ਯਾਹ, ਯਾਹ ਤੋਂ ਭਾਵ ਹੈ ਇਸ ਨੂੰ, ਜਿਹੜਾ ਗੂੰਗਾ ਮਨੁੱਖ ਇਸ ਨੂੰ ਸੁਣੇਗਾ, ਇਸ ਨੂੰ ਤੋਂ ਭਾਵ ਹੈ ਇਹ ਸਾਰਾ ਗ੍ਰੰਥ, ਜਿਸ ਦੇ ਬਾਰੇ ਜਦੋਂ ਆਪਾਂ 25 ਨੰਬਰ ਛੰਦ ਤੋਂ ਬਾਅਦ ਪੜ੍ਹਦੇ ਹਾਂ ਤੇ ਉੱਥੇ ਸਪਸ਼ਟ ਹੁੰਦਾ ਹੈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ। ਇੱਥੇ ਗ੍ਰੰਥ ਕਰਾ ਸੰਪੂਰਨ ਗ੍ਰੰਥ ਤੋਂ ਭਾਵ ਹੈ ਤ੍ਰਿਆ ਚਰਿੱਤਰ ਸਾਰਿਆਂ ਦੀ ਸਮਾਪਤੀ। ਇਸ ਵਾਸਤੇ ਇੱਥੇ ਕੋਈ ਇਸ ਤਰ੍ਹਾਂ ਦਾ ਦੋ ਚਿੱਤੀ ਨਹੀਂ ਰਹਿ ਜਾਂਦੀ ਕਿ ਇਹ ਬਾਣੀ ਸਾਰੀ ਦੀ ਸਾਰੀ ਜਿਹੜੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੈ, ਕਿਸੇ ਹੋਰ ਕਵੀ ਦੀ ਲਿਖੀ ਹੋਈ ਨਹੀਂ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇੱਥੇ ਲਿਖਦੇ ਨੇ ਕਿ ਕਿਰਪਾ ਕਰੀ ਹਮ ਪਰ ਜਗ ਮਾਤਾ, ਇੱਥੇ ਜਦੋਂ ਅਸੀਂ ਉਚਾਰਨ ਕਰਨਾ ਇਹਦਾ ਵੀ ਧਿਆਨ ਰੱਖਣਾ ਕਿ ਮਾਤਾ ਨਹੀਂ ਮਾਤਾ ਸ਼ਬਦ ਹੈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ। ਸੁਭ ਰਾਤਾ ਦੇ ਦੋ ਭਾਵ ਵਿਦਵਾਨ ਲੋਕ ਕਰਦੇ ਨੇ। ਇੱਕ ਇਸ ਦਾ ਭਾਵ ਕਰਦੇ ਹਨ ਕਿ ਸ਼ੁਭ ਰਾਤਰੀ ਨੂੰ, ਰਾਤ ਤੋਂ ਭਾਵ ਲੈਂਦੇ ਨੇ ਕਿ ਇਸ ਸ਼ੁਭ ਰਾਤਰੀ ਨੂੰ ਇਹ ਗ੍ਰੰਥ ਜਿਹੜਾ ਸੀ ਸੰਪੂਰਨ ਹੋਇਆ, ਜਿਸ ਦਾ ਸੰਨ ਅਖੀਰਲੀ ਚੌਪਈ ਦੇ ਵਿੱਚ ਦਿੰਦੇ ਨੇ ਕਿ ਸੰਬਤ 1700 ਭਣੀਜੈ। 1700 ਤੋਂ ਭਾਵ ਹੈ 1700, ਪਹਿਲਾਂ 1700 ਸੰਮਤ ਆਖੋ, ਅਰਧ ਸਾਹਸ 100 ਦਾ ਅੱਧ, ਅਰਧ ਸਾਹਸ ਭਾਵ 50, ਫਿਰ 50 ਕਹੋ, ਫੋਨ ਫੋਨ ਤੋਂ ਭਾਵ ਹੈ ਫੇਰ, ਤੀਨ ਕਹਿਜੈ ਫਿਰ 3 ਆਖੋ। 1700 50 ਪਲੱਸ 3 ਇਸ ਦਾ ਭਾਵ ਹੋ ਗਿਆ 1753 ਸੰਮਤ ਬਿਕਰਮੀ ਨੂੰ ਭਾਦਵ ਸੁਧੀ ਅਸ਼ਟਮੀ ਰਵਿਵਾਰਾ, ਭਾਦਰੋਂ ਦੀ ਸੁਧੀ ਤੋਂ ਭਾਵ ਹੈ ਸੁਧੀ ਤੇ ਵਧੀ ਦੋ ਪੱਖ ਹੁੰਦੇ ਨੇ ਇੱਕ ਮਹੀਨੇ ਦੇ ਵਿੱਚ, ਜਿਹੜਾ ਚੰਦਰਮਾ ਦਾ ਮਹੀਨਾ ਹੁੰਦਾ, ਜਿਹੜਾ ਵਧੀ ਪੱਖ ਹੈ ਉਹ ਹੁੰਦਾ ਪੂਰਨਮਾਸ਼ੀ ਤੋਂ ਬਾਅਦ ਦੇ ਦਿਨ, ਔਰ ਸੁਧੀ ਪੱਖ ਜਿਹੜਾ ਹੈ ਉਹ ਹੁੰਦਾ ਮੱਸਿਆ ਤੋਂ ਬਾਅਦ ਦੇ ਦਿਨ। ਭਾਦੋ ਦੀ ਮੱਸਿਆ ਤੋਂ 8 ਦਿਨ ਬਾਅਦ ਜਿਹੜੀ ਅਸ਼ਟਮੀ ਆਉਂਦੀ ਹੈ ਐਤਵਾਰ ਵਾਲੇ ਦਿਨ, ਤੀਰ ਸਤਦ੍ਰਵ ਗ੍ਰੰਥ ਸੁਧਾਰਾ, ਸਤਦ੍ਰਵ ਤੋਂ ਭਾਵ ਹੈ 100 ਧਾਰਾ ਵਿੱਚ ਵਹਿਣ ਵਾਲਾ ਸਤਲੁਜ ਦਰਿਆ, ਇਹਦਾ ਇਤਿਹਾਸ ਲੰਬਾ, ਮੈਂ ਫਿਰ ਕਿਸੇ ਵੇਲੇ ਅਰਜ਼ ਕਰ ਦਿਆਂਗਾ। ਉਸ ਦੇ ਕੰਢੇ ਤੇ, ਤੀਰ ਤੋਂ ਭਾਵ ਹੈ ਕੰਢੇ ਤੇ, ਸਤਿਗੁਰੂ ਜੀ ਕਹਿੰਦੇ ਨੇ ਮੈਂ ਇਸ ਗ੍ਰੰਥ ਨੂੰ ਸੁਧਾਰਿਆ, ਇਸ ਦੀ ਰਚਨਾ ਕੀਤੀ। ਤੋ ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਇਹ ਸਾਰੇ ਗ੍ਰੰਥ ਦਾ ਜ਼ਿਕਰ ਹੈ, ਕਿਸੇ ਖਾਸ ਇਹ ਕੇਵਲ ਚੌਪਈ ਦਾ ਜ਼ਿਕਰ ਨਹੀਂ, ਇਹ ਸਾਰੇ ਗ੍ਰੰਥ ਦਾ ਜ਼ਿਕਰ ਹੈ। ਸੁਣੈ ਗੁੰਗ ਜੋ ਆਹੇ, ਸੋ ਰਸਨਾ ਪਾਵੇ, ਉਸ ਨੂੰ ਰਸਨਾ ਪ੍ਰਾਪਤ ਹੋਵੇਗੀ। ਸੁਣੈ ਮੂੜ ਚਿੱਤ ਲਾਏ, ਚਤੁਰਤਾ ਆ ਗਈ, ਜਿਹੜਾ ਮੂਰਖ ਮਨੁੱਖ ਵੀ ਇਸ ਨੂੰ ਸੁਣ ਲਵੇਗਾ। ਇਹਦਾ ਭਾਵ ਇਹ ਨਹੀਂ ਕਿ ਚਿੱਤ ਲਾ ਕੇ ਸੁਣ ਲਵੇਗਾ, ਜਿਹੜਾ ਪਹਿਲਾਂ ਹੀ ਮੂਰਖ ਹੈ ਉਸਨੇ ਚਿੱਤ ਲਾ ਕੇ ਕੀ ਸੁਣਨਾ। ਉੱਥੇ ਚਿੱਤ ਲਾਏ ਚਤੁਰਤਾ ਆਵੇ ਤੋਂ ਭਾਵ ਹੈ ਉਸ ਦੇ ਅੰਦਰ ਚੇਤਨਤਾ ਆਵੇਗੀ, ਉਸ ਨੂੰ ਚੇਤਨਤਾ ਪ੍ਰਾਪਤ ਹੋਵੇਗੀ, ਔਰ ਉਹਦੀ ਮੰਦ ਬੁੱਧੀ ਜਿਹੜੀ ਹੈ ਉਹ ਨਾਸ ਹੋ ਕੇ ਉਸ ਨੂੰ ਸਿਆਣਪ ਦੀ ਪ੍ਰਾਪਤੀ ਹੋਵੇਗੀ, ਚਤੁਰਤਾ ਦੀ ਪ੍ਰਾਪਤੀ ਹੋਵੇਗੀ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ, ਕਿਸ ਨੂੰ ਹੋ ਜੋ ਯਾ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹਿ। ਹੋ ਸ਼ਬਦ ਇੱਥੇ ਨਿਰਾਰਥਕ ਸ਼ਬਦ ਹੁੰਦਾ ਹੈ। ਜਦੋਂ ਅਸੀਂ ਅੜਿੱਲ ਦੇ ਬਾਰੇ ਕੁਛ ਥੋੜ੍ਹੀ ਜਾਣਕਾਰੀ ਪ੍ਰਾਪਤ ਕਰਾਂਗੇ ਛੰਦਾਂ ਬਾਰੇ, ਉਹਦੇ ਬਾਰੇ ਸਾਨੂੰ ਪਤਾ ਲੱਗੇਗਾ ਕਿ ਹੋ ਸ਼ਬਦ ਜਿਹੜਾ ਹੈ ਉਹ ਹਰ ਅੜਿੱਲ ਤੋਂ ਜਿਹੜੀ ਉਹਦੀ ਚੌਥੀ ਤੁਕ ਆਉਂਦੀ ਹੈ ਉਹਦੇ ਵਿੱਚ ਹੋ ਸ਼ਬਦ ਦਿੱਤਾ ਜਾਂਦਾ। ਜਿਸ ਤਰ੍ਹਾਂ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਫੁਨਹੇ ਦੇ ਵਿੱਚ ਹਰਿਹਾਂ ਸ਼ਬਦ ਜਿਹੜਾ ਹੈ ਉਹ ਹਰਿਹਾਂ ਸ਼ਬਦ ਕੇਵਲ ਸੰਬੋਧਨ ਹੈ, ਹਰਿਹਾਂ ਦਾ ਭਾਵ ਉੱਥੇ ਉਸ ਸ਼ਬਦ ਦੇ ਨਾਲ ਕੋਈ ਸੰਬੰਧਿਤ ਨਹੀਂ, ਉਸ ਦੇ ਸਿਧਾਂਤ ਨਾਲ ਕੋਈ ਸੰਬੰਧਿਤ ਨਹੀਂ, ਉਸ ਦਾ ਸੰਬੰਧ ਜਿਹੜਾ ਹੈ ਉਹ ਵੀ ਛੰਦ ਨਾਲ ਹੀ ਹੈ। ਇੱਥੇ ਵੀ ਹੋ ਤੋਂ ਭਾਵ ਇੱਕ ਕੇਵਲ ਛੰਦ ਦੀ ਮਾਤਰਾ ਪੂਰੀ ਕੀਤੀ ਹੁੰਦੀ ਹੈ। ਜੋ ਯਾ ਕੀ ਦਾ ਮਤਲਬ ਹੈ ਇਸ ਦੀ ਇਸ ਸਾਰੇ ਗ੍ਰੰਥ ਦੀ। ਇੱਕ ਵਾਰ ਚੌਪਈ ਕੋ ਕਹਿ, ਇੱਕ ਵਾਰ ਜਿਹੜਾ ਇਸ ਗ੍ਰੰਥ ਦੀ ਚੌਪਈ ਨੂੰ ਪੜ੍ਹ ਲਵੇਗਾ ਉਸ ਨੂੰ ਕੀ ਹੋਏਗਾ, ਨਾ ਉਸ ਦੇ ਨੇੜੇ ਦੁੱਖ ਆਵੇਗਾ, ਨਾ ਉਸ ਦੇ ਨੇੜੇ ਦਰਦ ਆਵੇਗਾ, ਨਾ ਉਸ ਦੇ ਨੇੜੇ ਭਉ ਆਵੇਗਾ। ਇਸ ਵਾਸਤੇ ਤੁਸੀਂ ਉਸ ਚੌਪਈ ਦਾ ਪਾਠ ਜਿਹੜਾ ਹੈ ਉਹ ਕਰ ਰਹੇ ਹੋ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਚੰਡੀ ਦੀ ਵਾਰ ਦੇ ਪਾਠ ਕਰਵਾਏ, ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਵੀ ਚੰਡੀ ਦੀ ਵਾਰ ਦੇ ਪਾਠ ਹਵਨ ਆਦਿ ਕਰਵਾਏ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ 2010 ਦੇ ਵਿੱਚ ਇੱਥੇ ਚੌਪਈ ਦਾ ਜਪ ਪ੍ਰਯੋਗ ਹਵਨ ਸਹਿਤ ਹੋਇਆ ਸੀ। ਹੁਣ ਇਹ ਜਿਹੜਾ ਸਮਾਗਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਵਰਨੀ ਦੇ ਰੂਪ ਚ ਹੋ ਰਿਹਾ। ਮੈਂ ਇਹ ਵੀ ਇੱਕ ਅਰਜ਼ਿਸ਼ ਕਰਦਿਆਂ ਆਪ ਜੀ ਨੂੰ ਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਇਹਦੇ ਚੋਂ ਸਾਨੂੰ ਕੀ ਮਿਲੇਗਾ, ਸਾਨੂੰ ਕੀ ਫਾਇਦਾ ਹੋਵੇਗਾ, ਨਿੱਜੀ ਤੌਰ ਤੇ ਕੀ ਫਾਇਦਾ ਹੋਵੇਗਾ। ਸ਼ਾਇਦ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਜਿਹੇ ਸਮਾਗਮਾਂ ਤੇ ਆਉਣਾ ਕੁਛ ਭਾਰ ਜਿਹਾ ਮਹਿਸੂਸ ਕਰਦੇ ਨੇ। ਮੈਂ ਇੱਕ ਅਰਜ਼ ਕਰਾਂ ਕਿ ਜੇ ਦੋ ਰੌਲਾਂ ਆਉਂਦੀਆਂ ਨੇ ਇੱਕ ਦਿਨ ਦੇ ਵਿੱਚ ਤੇ ਦੋ ਰੌਲਾਂ ਦੇ ਵਿੱਚ ਇੱਕ ਰੌਲ ਦੇ ਵਿੱਚ ਉਹ 50 ਪਾਠ ਕਰ ਲੈਂਦਾ ਹੈ ਤੇ ਦੋ ਰੌਲਾਂ ਦੇ ਵਿੱਚ ਸੁਭਾਵਿਕ ਹੀ 100 ਪਾਠ ਹੋ ਜਾਂਦਾ ਹੈ ਤੇ 101 ਪਾਠ ਦੀ ਇੱਕ ਵਰਨੀ ਹੋ ਜਾਂਦੀ ਹੈ ਚੌਪਈ ਦੀ। ਤੇ ਅਸੀਂ ਆਪਣੇ ਘਰਾਂ ਦੇ ਵਿੱਚ ਜੇ ਇੱਕ ਵਰਨੀ ਕਰਾਉਣੀ ਹੋਵੇ ਤੇ ਕਿੰਨਾ ਸਾਰਾ ਸਾਨੂੰ ਅਡੰਬਰ ਵੀ ਕਰਨਾ ਪੈਂਦਾ ਹੈ, ਸਾਧਾਂ ਨੂੰ ਲੱਭਣਾ ਪੈਂਦਾ ਹੈ, ਬੜਾ ਯਤਨ ਕਰਕੇ ਫਿਰ ਇੱਕ ਵਰਨੀ ਹੁੰਦੀ ਹੈ, ਉਹਦੇ ਤੇ ਖਰਚਾ ਵੀ ਕਰਨਾ ਪੈਂਦਾ ਹੀ ਹੈ, ਸਾਰਾ ਕੁਛ ਕਰਕੇ ਫਿਰ ਅਸੀਂ ਇੱਕ ਵਰਨੀ ਕਰਾਉਂਦੇ ਹਾਂ ਔਰ ਉਹਦਾ ਅਸੀਂ ਸਮਝਦੇ ਹਾਂ ਕਿ ਮਹਾਤਮ ਹੈ। ਜੇ ਉਸ ਵਰਨੀ ਦਾ ਮਹਾਤਮ ਹੈ ਤੇ ਇੱਥੇ ਜੇ ਅਸੀਂ ਇਕੱਲਾ ਇਕੱਲਾ ਜਾਣਾ ਤੁਸੀਂ ਵਰਨੀ ਕਰ ਰਹੇ ਹੋ ਔਰ 4 ਦਿਨਾਂ ਦੇ ਵਿੱਚ ਸੁਭਾਵਿਕ ਹੀ ਜੇ ਬਹੁਤੀਆਂ ਨਹੀਂ ਤੇ 4-4 ਵਰਨੀਆਂ ਤੇ ਆਪਾਂ ਕਰ ਲਵਾਂਗੇ, ਕਿੰਨਾ ਵੱਡਾ ਮਹਾਤਮ ਮਿਲ ਗਿਆ। ਇਸ ਤਰ੍ਹਾਂ ਅਸੀਂ ਸਾਲ ਵਿੱਚ 4 ਵਰਨੀਆਂ ਆਪਣੇ ਘਰਾਂ ਵਿੱਚ ਨਹੀਂ ਕਰ ਸਕਦੇ। ਦੂਸਰੀ ਗੱਲ, ਇੱਥੇ ਸਿੱਖਣ ਨੂੰ ਮਰਿਆਦਾ ਵਿੱਚ ਰਹਿਣ ਵਾਸਤੇ ਜਾਂ ਸਾਧ ਸੰਗਤ ਵਿੱਚ ਕਿਵੇਂ ਰਹਿਣਾ ਹੈ, ਕਿਵੇਂ ਵਿਚਰਨਾ, ਇਹਦੇ ਬਾਰੇ ਬਹੁਤ ਕੁਛ ਜਿਹੜਾ ਹੈ ਉਹ ਸਾਨੂੰ ਅਹਿਸਾਸ ਹੁੰਦਾ, ਸਾਨੂੰ ਪਤਾ ਲੱਗਦਾ। ਇੱਕ ਗੱਲ ਹੋਰ ਵੀ ਹੈ ਕਿ ਹੋ ਸਕਦਾ ਘਰਾਂ ਵਰਗੇ ਸਾਨੂੰ ਸੁੱਖ ਨਾ ਵੀ ਇੱਥੇ ਮਿਲਣ, ਕਿਉਂਕਿ ਬਹੁਤ ਸਾਰੀ ਸੰਗਤ ਹੈ, ਆਮ ਸੰਭਾਲ ਦੇ ਵਿੱਚ ਵੀ ਫਰਕ ਪੈ ਸਕਦਾ। ਇੱਥੇ ਸਾਨੂੰ ਸਾਦਗੀ ਦਾ ਅਹਿਸਾਸ ਔਰ ਗੁਰੂ ਘਰ ਦੇ ਵਿੱਚ ਕਿਵੇਂ ਨਿਮਰਤਾ ਭਾਵ ਨਾਲ ਨਿਰਮਾਣ ਹੋ ਕੇ ਰਹਿਣਾ, ਇਸ ਗੱਲ ਦਾ ਵੀ ਪਤਾ ਲੱਗਦਾ, ਮਹਿਸੂਸ ਹੁੰਦੀਆਂ ਨੇ ਇਹ ਗੱਲਾਂ। ਹੁਣ ਮੈਂ ਆਪ ਜੀ ਦੇ ਨਾਲ ਕੁਛ ਪਾਠ ਬਾਰੇ ਥੋੜ੍ਹੀਆਂ ਜਿਹੀਆਂ ਜ਼ਿਕਰ ਕਰਕੇ ਅਤੇ ਫਿਰ ਆਪ ਜੀ ਪਾਸੋਂ ਖਿਮਾ ਮੰਗਾਂਗਾ। ਜਿਹੜੇ ਸੱਜਣ ਪਾਠ ਕਰਦੇ ਨੇ ਕਿਰਪਾ ਕਰਕੇ ਉਹ ਪਹਿਲਾ ਪੇਜ ਇਸ ਦਾ ਕੱਟ ਲੈਣ। ਔਰ ਇਹਦੇ ਉੱਤੇ ਪਾਠ ਹੈ ਚੌਪਈ ਪਾਤਸ਼ਾਹੀ ਦਸਵੀਂ। ਇਹਦੇ ਬਾਰੇ ਮੈਂ ਇਹ ਅਰਜ਼ ਕਰਦਿਆਂ ਕਿ ਇਹ ਕੇਵਲ ਤੇ ਕੇਵਲ ਸਿਰਲੇਖ ਹੈ, ਇਸ ਨੂੰ ਬਾਣੀ ਵਿੱਚ ਨਾ ਪੜਿਆ ਜਾਵੇ। ਅੱਗੇ ਆ ਗਿਆ ਹੈ। ਅੱਗੇ ਹੈ ਪਾਠ ਇੱਕ ਓਅੰਕਾਰ, ਇਸ ਦੇ ਤਿੰਨ ਹਿੱਸੇ ਕਰਕੇ ਹੀ ਇਸ ਦਾ ਉਚਾਰਨ ਹੋਵੇਗਾ। ਇੱਕ ਇੱਕ ਤੋਂ ਭਾਵ ਇੱਕ ਹੈ। ਓਅੰਕਾਰ, ਓਅੰ ਨੂੰ ਵੱਖਰਾ ਕਰ ਲਓ, ਕਾਰ ਨੂੰ ਵੱਖਰਾ ਕਰ ਲਓ, ਸੌਖਾ ਉਚਾਰਨ ਹੋ ਜਾਏਗਾ। ਇਸ ਦਾ ਪਾਠ ਏਕਮਕਾਰ ਜਾਂ ਇਹ ਕਿਉਂਕਾਰ ਜਿਹੜਾ ਹੈ ਉਹ ਨਹੀਂ ਕਰਨਾ, ਇਸ ਦਾ ਧਿਆਨ ਰੱਖਣਾ। ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਪੋਨੇ ਰਾਸ਼ਸ ਕਾ ਕਾਟਾ ਸੀਸਾ। ਇਸ ਦਾ ਪਾਠ ਧਿਆਨ ਥੋੜਾ ਜਿਹਾ ਦੇਣ ਦੀ ਲੋੜ ਹੁੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਪੁਨ ਰਾਸ਼ਸ ਨਹੀਂ, ਪੋਨੇ ਰਾਸ਼ਸ ਕਾ ਕਾਟਾ ਸੀਸਾ। ਫੇਰ ਉਸ ਰਾਕਸ਼ ਦਾ ਸਿਰ ਜਿਹੜਾ ਸੀ ਭਗਵਾਨ ਨੇ ਕੱਟ ਦਿੱਤਾ। ਸ੍ਰੀ ਅਸਿਕੇਤ, ਅਸਿਕੇਤ ਜਿਹੜਾ ਅਸ ਸ਼ਬਦ ਹੈ ਇਹ ਸੱਸੇ ਨੂੰ ਸਿਹਾਰੀ ਹੈ। ਇਹਦਾ ਸਾਨੂੰ ਧਿਆਨ ਰੱਖਣਾ ਪਵੇਗਾ। ਜਿੱਥੇ ਵੀ ਐੜਾ ਤੇ ਸੱਸੇ ਨੂੰ ਸਿਹਾਰੀ ਆਵੇ ਉਹਦਾ ਮਤਲਬ ਤਲਵਾਰ ਹੋਵੇਗਾ। ਜਿੱਥੇ ਐੜਾ ਸੱਸਾ ਮੁਕਤਾ ਹੋਵੇਗਾ ਉਸਦਾ ਅਰਥ ਹੋਵੇਗਾ ਇਸ ਤਰ੍ਹਾਂ। ਇੱਥੇ ਸੱਸੇ ਨੂੰ ਸਿਹਾਰੀ ਹੈ, ਜੇ ਸਿਹਾਰੀ ਦਾ ਉਚਾਰਨ ਨਹੀਂ ਕਰਾਂਗੇ ਤਾਂ ਫਿਰ ਇਹ ਅਰਥ ਜਿਹੜਾ ਹੈ ਇਸ ਦਾ ਬਦਲ ਜਾਏਗਾ। ਕੇਤ ਤੋਂ ਭਾਵ ਹੁੰਦਾ ਝੰਡਾ, ਉਹ ਭਗਵਾਨ ਜਿਸ ਦਾ ਜਿਹੜਾ ਨਿਸ਼ਾਨ ਹੈ ਝੰਡਾ ਹੈ, ਉਸ ਦੇ ਉੱਤੇ ਨਿਸ਼ਾਨੀ ਜਿਹੜੀ ਹੈ ਉਹ ਹੈ ਖੜਗ ਦੀ, ਤਲਵਾਰ ਦੀ। ਸ੍ਰੀ ਅਸਿਕੇਤ ਜਗਤ ਕੇ ਈਸਾ, ਈਸਾ ਤੋਂ ਭਾਵ ਹੈ ਮਾਲਕ, ਬਾਦਸ਼ਾਹ। ਪੋਹਪਨ ਬ੍ਰਿਸ਼ਟੀ ਗਗਨ ਤੇ ਪਈ, ਇਹ ਜਿਹੜਾ ਪ੍ਰਸੰਗ ਹੈ ਇਹ ਪਿਛਲਾ ਪ੍ਰਸੰਗ ਜਿਹੜਾ ਤ੍ਰਿਆ ਚਰਿੱਤਰ ਦਾ 404 ਚਰਿੱਤਰ ਚੱਲ ਰਿਹਾ ਉਸ ਦਾ ਇਹ ਸਾਰੇ ਚਰਿੱਤਰ ਦੀ ਸਮਾਪਤੀ ਦੀਆਂ ਤੁਕਾਂ ਨੇ। ਕਵਿਓ ਬਾਜ ਬੇਨਤੀ ਬਾਅਦ ਵਿੱਚ ਸ਼ੁਰੂ ਹੁੰਦੀ ਹੈ, ਇੱਥੇ ਇਹ ਸਮਾਪਤੀ ਦੀਆਂ ਤੁਕਾਂ ਨੇ ਕਿ ਉਸ ਚਰਿੱਤਰ ਦੇ ਵਿੱਚ ਭਗਵਾਨ ਨੇ ਕੀਤਾ ਕਿ ਉਸ ਦਾ ਸਿਰ ਜਿਹੜਾ ਸੀ ਰਾਕਸ਼ ਉਸ ਦਾ ਕੱਟ ਦਿੱਤਾ ਅਤੇ ਆਕਾਸ਼ ਦੇ ਵਿੱਚੋਂ ਫੁੱਲਾਂ ਦੀ ਵਰਖਾ ਜਿਹੜੀ ਸੀ ਪੋਹਪਨ ਬ੍ਰਿਸ਼ਟੀ ਗਗਨ ਤੇ ਪਈ, ਉਹ ਆਕਾਸ਼ ਮੰਡਲ ਦੇ ਵਿੱਚੋਂ ਵਰਖਾ ਹੋਈ। ਸਭ ਹਿਨ ਆਨ ਵਧਾਈ ਦੇਈ ਵੀ ਕੀਤਾ ਜਾ ਸਕਦਾ ਹੈ, ਪਰ ਸ਼ੁੱਧ ਪਾਠ ਇਸ ਦਾ ਵਿਸ਼ਰਾਮ ਜਿਹੜਾ ਉਹ ਇਸ ਤਰ੍ਹਾਂ ਹੋਵੇਗਾ। ਸਭ ਹਿਨ ਆਨ ਵਧਾਈ ਦੇਈ, ਧੰਨ ਧੰਨ ਅਲੋਗਨ ਕੇ ਰਾਜਾ। ਇਸ ਦਾ ਜਿਹੜਾ ਅਸਲੀ ਉਚਾਰਨ ਹੈ ਉਹ ਇਸ ਤਰ੍ਹਾਂ ਹੀ ਕੀਤਾ ਜਾਵੇਗਾ ਕਿ ਧੱਦੇ ਉੱਤੇ ਟਿੱਪੀ, ਨੰਨੇ ਨੂੰ ਸਿਹਾਰੀ, ਅੱਗੇ ਐੜਾ ਆਵੇਗਾ। ਕਿਉਂਕਿ ਜਈਏ ਦੇ ਵਿੱਚੋਂ ਦੋ ਅੱਖਰ ਨਿਕਲਦੇ। ਮੈਂ ਆਪ ਜੀ ਦੇ ਧਿਆਨ ਵਿੱਚ ਇਹ ਵੀ ਗੱਲ ਲਿਆ ਦਿਆਂ ਕਿ ਪੂਰਾ ਜਈਆ ਜਿਹੜਾ ਉਹਦੇ ਵਿੱਚੋਂ ਦੋ ਅੱਖਰ ਨਿਕਲਦੇ ਨੇ। ਜਦੋਂ ਦੋ ਅੱਖਰ ਜਈਏ ਵਿੱਚੋਂ ਨਿਕਲਦੇ ਨੇ, ਈੜੀ ਪਲੱਸ ਜਿਹੜੇ ਸ਼ਬਦ ਨੂੰ, ਜਿਹੜੀ ਮਾਤਰਾ ਉਸ ਅੱਖਰ ਨੂੰ ਲੱਗੀ ਹੋਈ ਹੋਵੇ, ਉਹ ਊੜਾ, ਐੜਾ ਜਾਂ ਈੜੀ, ਉਹਦੇ ਵਿੱਚੋਂ ਤਿੰਨ ਨਿਕਲਣੇ ਹੁੰਦੇ ਨੇ। ਪਰ ਜਦੋਂ ਕਿਸੇ ਅੱਖਰ ਦੇ ਬਾਅਦ ਵਿੱਚ ਯਈਆ ਅੱਧਾ ਆਉਂਦਾ ਤੇ ਉਹਦੇ ਵਿੱਚੋਂ ਨਿਕਲਣ ਵਾਲੀ ਸਿਹਾਰੀ ਜਿਹੜੀ ਈੜੀ ਜਾਂ ਈੜੀ ਨੂੰ ਬਿਹਾਰੀ ਲੱਗਣੀ ਸੀ, ਉਹ ਉਸ ਅੱਖਰ ਉਸ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਦੇ ਰੂਪ ਵਿੱਚ ਬੋਲਦੀ ਹੈ। ਜਿਸ ਤਰ੍ਹਾਂ ਗਿਆਨ, ਗੱਗੇ ਦੇ ਪੈਰ 'ਚ ਜਈਆ ਅੱਧਾ ਹੈ, ਅੱਗੇ ਹੈ ਕੰਨਾ ਤੇ ਨੰਨਾ, ਉਹ ਹੁਣ ਅੱਧਾ ਜਈਆ ਜਿਹੜਾ ਉਹਦੀ ਸਿਹਾਰੀ ਨਿਕਲ ਕੇ ਗੱਗੇ ਨੂੰ ਲੱਗ ਜਾਏਗੀ, ਉਸ ਨੂੰ ਗਿਆਨ ਨਹੀਂ ਪੜਾਂਗੇ, ਗਿਆਨ ਪੜਾਂਗੇ। ਇਸੇ ਤਰ੍ਹਾਂ ਹੀ ਇਹ ਵੀ ਪਾਠ ਹੈ, ਧੰਨਿਆ ਲੋਗਨ ਕੇ ਰਾਜਾ, ਦੁਸ਼ਟ ਨਦਾਹ ਗਰੀਬ ਨਿਵਾਜਾ। ਇਸ ਦਾ ਵੀ ਧਿਆਨ ਰੱਖਣਾ ਪਵੇਗਾ। ਜੇ ਅਸੀਂ ਕਿਤੇ ਇਸ ਤਰ੍ਹਾਂ ਸੁਭਾਵਕ ਹੀ ਪਾਠ ਕਰ ਗਏ, ਅਰਥ ਦਾ ਨਾਮ ਪਤਾ ਹੋਇਆ, ਤੇ ਸਾਡੇ ਕੋਲੋਂ ਇਹ ਗਲਤੀ ਹੋ ਜਾਣੀ ਹੈ ਕਿ ਦੁਸ਼ਟਨ ਦਾਹ ਗਰੀਬ ਨਿਵਾਜਾ। ਜਦੋਂ ਦਾਹ ਗਰੀਬ ਹੋ ਗਿਆ ਤੇ ਗਰੀਬਾਂ ਨੂੰ ਦਾਹ ਕਰਨ ਵਾਲਾ ਬਣ ਜਾਣਾ, ਗਰੀਬਾਂ ਨੂੰ ਸਾੜਨ ਵਾਲਾ ਨਹੀਂ, ਦੁਸ਼ਟਾਂ ਨੂੰ ਸਾੜਨ ਵਾਲਾ। ਦੁਸ਼ਟਨ ਦਾਹ ਗਰੀਬ ਨਿਵਾਜਾ। ਅੱਗੇ ਹੈ ਪਾਠ ਅਖਲ, ਇਸ ਦਾ ਉਚਾਰਨ ਅਖਲ ਨਹੀਂ ਕਰਨਾ। ਇਸ ਦਾ ਅਖਲ ਤੋਂ ਭਾਵ ਹੈ ਸਾਰਾ ਹੀ, ਜਿਸ ਤਰ੍ਹਾਂ ਆਮ ਹਿੰਦੀ ਦੇ ਵਿੱਚ ਅਖਿਲ ਭਾਰਤੀ ਇਹ ਸ਼ਬਦ ਵਰਤਿਆ ਜਾਂਦਾ, ਸਮੁੱਚਾ ਭਾਰਤ, ਅਖਿਲ ਭਾਰਤ, ਸਮੁੱਚਾ ਭਾਰਤ। ਅਖਲ ਤੋਂ ਭਾਵ ਹੈ ਸਾਰਾ, ਸਾਰੇ ਭਵਨਾਂ ਦਾ ਸਿਰਜਣਹਾਰਾ ਹੈ। ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਣ, ਨੰਨੇ ਨੂੰ ਸਿਹਾਰੀ ਹੈ, ਮਤਲਬ ਹੋਵੇਗਾ ਦਾਸ ਜਾਣ ਕੇ, ਸੇਵਕ ਜਾਣ ਕੇ, ਦਾਸ ਜਾਣ ਮੋਹੇ ਲੇਹ ਉਵਾਰੇ, ਇਹਦਾ ਵਿਸ਼ਰਾਮ ਜਿਹੜਾ ਇੰਜ ਆਵੇਗਾ। ਅੱਗੇ ਹੈ ਪਾਠ ਕਵਿਓ ਬਾਚ। ਮੈਂ ਇਹ ਵੀ ਅਰਜ਼ ਕਰਦਿਆਂ ਕਿ ਇੱਥੇ ਕਵਿਓ ਬਾਚ ਸ਼ਬਦ ਜਿਹੜਾ ਹੈ ਇਹ ਇਕੱਠਾ ਉਚਾਰਨ ਹੁੰਦਾ, ਅਸਲ ਵਿੱਚ ਦੋ ਸ਼ਬਦਾਂ ਦੀ ਸੰਧੀ ਹੈ, ਕਵੀ ਜਮਾ ਉਬਾਚ। ਉਬਾਚ ਤੋਂ ਭਾਵ ਹੈ ਕੁਝ ਸ਼ਬਦ ਜਿਹੜੇ ਰਸਨਾ ਵਿੱਚੋਂ ਬੇਨਤੀ ਪੂਰਵਕ ਸਤਿਗੁਰੂ ਜੀ ਦੇ ਨਿਕਲੇ। ਇੱਥੇ ਸਤਿਗੁਰੂ ਜੀ ਕਹਿੰਦੇ ਨੇ ਕਵੀ ਉਬਾਚ, ਭਾਵ ਕਵੀ ਦੀ ਰਸਨਾ ਵਿੱਚੋਂ ਨਿਕਲੇ ਹੋਏ ਸ਼ਬਦ। ਕਵੀ ਉਬਾਚ ਬੇਨਤੀ ਚੌਪਈ। ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਜਦੋਂ ਕਿਸੇ ਅੱਖਰ ਦੇ ਪਿੱਛੋਂ ਜਈਆ ਲੱਗਦਾ ਤੇ ਜਈਏ ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਜੇ ਉਸ ਨੂੰ ਸਿਹਾਰੀ ਲੱਗੀ ਹੋਈ ਹੋਵੇ ਤੇ ਉਹ ਬਿਹਾਰੀ ਬੋਲੇਗੀ। ਆਮ ਕਰਕੇ ਤੁਸੀਂ ਹਿੰਦੀ ਵਿੱਚ ਜਾਂ ਬ੍ਰਿਜ ਵਿੱਚ ਇਸ ਤਰ੍ਹਾਂ ਦੇ ਸ਼ਬਦ ਵੇਖੋਗੇ, ਜਿਸ ਤਰ੍ਹਾਂ ਕੀਓ ਜਦੋਂ ਅਸੀਂ ਹਿੰਦੀ ਚ ਲਿਖਦੇ ਹਾਂ ਤੇ ਕਾ ਨੂੰ ਬੜੀ ਈ ਕੀ ਮਾਤਰਾ ਨਹੀਂ ਪਾਈ ਜਾਂਦੀ, ਕਾ ਨੂੰ ਛੋਟੀ ਈ ਕੀ ਮਾਤਰਾ ਲੱਗਦੀ ਹੈ। ਉਹਦਾ ਮਤਲਬ ਕੀਓ ਇਸ ਤਰ੍ਹਾਂ ਹੀ ਪੜਿਆ ਜਾਵੇਗਾ, ਬੋਲੀ ਬਿਹਾਰੀ ਜਾਵੇਗੀ, ਕਿਉਂਕਿ ਜਈਏ ਵਿੱਚੋਂ ਦੋ ਅੱਖਰ ਨਿਕਲਣੇ ਨੇ, ਇਸ ਵਾਸਤੇ ਦੋ ਸਿਹਾਰੀਆਂ ਨਿਕਲ ਕੇ ਬਿਹਾਰੀ ਬਣ ਜਾਏਗੀ। ਇਸ ਨੂੰ ਕਵੀਓ ਬਾਚ ਪੜਾਂਗੇ, ਕਵੀਓ ਬਾਚ ਬੇਨਤੀ ਚੌਪਈ, ਚੌਪਈ ਤੋਂ ਭਾਵ ਹੈ ਚਾਰ ਪਦਾਂ ਦਾ ਸ਼ਬਦ। ਬਾਕੀ ਮੈਂ ਅਰਜ਼ਾਂ ਫਿਰ ਕਰ ਲਵਾਂਗਾ ਕਿਉਂਕਿ ਹੁਕਮ ਅਨੁਸਾਰ ਸਮਾਂ ਹੋ ਚੁੱਕਿਆ। ਬਾਕੀ ਫਿਰ ਉੱਥੇ ਕਿਸੇ ਵੇਲੇ ਮੈਂ ਆਪ ਜੀ ਦੇ ਨਾਲ ਸਵੇਰੇ ਜਾਂ ਕਿਸੇ ਵੇਲੇ ਅਰਜ਼ ਕਰ ਲਵਾਂਗਾ ਹੁਕਮ ਜਿਸ ਤਰ੍ਹਾਂ ਹੋਵੇਗਾ। ਤੋ ਮੈਂ ਇਹ ਹੀ ਅਰਜ਼ ਕਰਨੀ ਸੀ ਕਿ ਆਪਾਂ ਵੱਧ ਤੋਂ ਵੱਧ ਯਤਨ ਕਰੀਏ ਤਾਂ ਕਿ ਅਸੀਂ ਬਹੁਤੀਆਂ ਵਰਨੀਆਂ ਦਾ ਫਲ ਜਿਹੜਾ ਉਹ ਆਪਣੇ ਘਰਾਂ ਨੂੰ ਲੈ ਕੇ ਜਾਈਏ। ਜਿੰਨਾ ਵੱਧ ਤੋਂ ਵੱਧ ਯਤਨ ਹੋ ਸਕਦਾ ਉਹਨਾਂ ਯਤਨ ਕੀਤਾ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ ਜਾਣ, ਸਤਿਗੁਰੂ ਜੀ ਕਿਰਪਾ ਕਰਨ ਵਿਸ਼ਵ ਸ਼ਾਂਤੀ ਸਰਬੱਤ ਦੇ ਭਲੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਰੱਖਿਆ ਹੋਇਆ ਇਹ ਜਪ ਪ੍ਰਯੋਗ ਜਿਹੜਾ ਹੈ, ਕਿਉਂਕਿ ਸਾਡਾ ਤੇ ਯਤਨ ਹੀ ਹੈ, ਕਰੋ ਯਤਨ ਜੇ ਹੋਏ ਮਿਹਰਬਾਨਾ, ਬਖਸ਼ਿਸ਼ ਤਾਂ ਸਤਿਗੁਰੂ ਜੀ ਨੇ ਆਪ ਹੀ ਕਰਨੀ ਹੈ, ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਰਜ਼ਾ ਨਾਲ ਹੀ ਸਾਰਾ ਕੁਛ ਹੋਣਾ। ਸੋ ਇਸ ਵਾਸਤੇ ਆਪਾਂ ਯਤਨ ਕਰਦੇ ਰਹੀਏ ਔਰ ਸਤਿਗੁਰੂ ਜੀ ਕਿਰਪਾ ਕਰਨ ਉਸ ਯਤਨ ਨੂੰ ਫਲ ਲਾਉਣ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।